ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਹੜ੍ਹਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਝੋਲੀ ਅੱਡੀ ਹੈ, ਕੀ ਕਹਿ ਰਹੀ ਹੈ ਪੰਜਾਬ ਸਰਕਾਰ?
ਪੰਜਾਬ ਸਰਕਾਰ ਕਹਿ ਰਹੀ ਹੈ ਜੀ, ਸਾਡੇ 'ਤੇ ਭਰੋਸਾ ਕਰੋ ਅਤੇ ਫੰਡ ਸਾਨੂੰ ਦਿਓ, ਅਸੀਂ ਜਾ ਕੇ ਸੇਵਾ ਕਰਾਂਗੇ। ਮਤਲਬ ਪਹਿਲਾਂ ਕੇਂਦਰ ਸਰਕਾਰ ਦਾ ਇਹ ਪਹਿਲੂ ਸਾਹਮਣੇ ਆਇਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਹਿੰਦੇ ਜੀ ਰਿਲੀਫ ਫੰਡ ਜਿਹੜਾ ਬਣਿਆ ਹੋਇਆ ਪ੍ਰਧਾਨ ਮੰਤਰੀ ਰਿਲੀਫ ਫੰਡ, ਉਹਦੇ ਦੀ ਇਸ਼ਤਿਹਾਰ ਜਾਰੀ ਹੋ ਗਿਆ ਕਿ ਜੀ ਪੰਜਾਬ ਲਈ ਸਾਨੂੰ ਪਾਓ। ਤਦ ਵੀ ਆਪਾਂ ਸਵਾਲ ਕੀਤਾ ਸੀ ਵੀ ਜੇ ਪ੍ਰਧਾਨ ਮੰਤਰੀ ਰਿਲੀਫ ਫੰਡ ਲਈ ਪੈਸੇ ਮੰਗਣੇ ਆ ਤਾਂ ਫਿਰ ਤਾਂ ਪੂਰੇ ਮੁਲਕ ਦੇ ਵਿੱਚ ਜਿੱਥੇ ਜਿੱਥੇ ਹੜ੍ਹ ਆਏ ਉੱਥੇ ਲਈ ਮੰਗਣੇ ਚਾਹੀਦੇ, ਅੱਛੇ ਅੱਛੇ ਪੰਜਾਬ ਦੇ ਨਾਂ 'ਤੇ ਉਹ ਕਿਵੇਂ ਇਕੱਠੇ ਕਰ ਰਹੇ ਜਦੋਂ ਕਿ ਤੁਸੀਂ ਰਾਸ਼ਟਰੀ ਆਪਦਾ ਇਹਨੂੰ ਨਹੀਂ ਐਲਾਨਿਆ, ਅਤੇ ਫਿਰ ਇਹ ਮੁੱਖ ਮੰਤਰੀ ਰਾਹਤ ਫੰਡ 'ਚ ਆਉਣਾ ਚਾਹੀਦਾ। ਤੁਸੀਂ ਜੇ ਅਪੀਲ ਕਰਨੀ ਉਹਦੇ ਲਈ ਕਰੋ। ਹੁਣ ਮੁੱਖ ਮੰਤਰੀ ਰਾਹਤ ਫੰਡ ਦੇ ਲਈ ਮਤਲਬ ਇੱਕ ਤਰ੍ਹਾਂ ਨਾਲ ਪਹਿਲਾਂ ਤੋਂ ਇਹ ਪ੍ਰਕਿਰਿਆ ਚੱਲ ਰਹੀ ਹੈ ਜੀ ਕਿ ਪੰਜਾਬ ਦੇ ਵਿੱਚ, ਕਿਉਂਕਿ ਇਹਨੂੰ ਇਹ ਸੂਬਾ ਪੱਧਰੀ ਆਫ਼ਤ ਤਾਂ ਲਾਹ ਨੇ ਚੁੱਕੇ ਨੇ,
ਜੀ
ਸੋ ਉਹਦੇ ਨਾਤੇ ਮੁੱਖ ਮੰਤਰੀ ਰਾਹਤ ਫੰਡ ਦੇ ਲਈ ਪਹਿਲਾਂ ਤੋਂ ਹੀ ਕੋਸ਼ਿਸ਼ ਜਾਰੀ ਕੁਝ ਫੰਡ ਆਉਣ। ਪਰ ਜਿੰਨੇ ਕੁ ਫੰਡ ਕਹਿੰਦੇ ਆ ਰਹੇ ਨੇ ਉਹ ਹੈ ਕਿ ਜਿੱਥੇ ਸਰਕਾਰੀ ਵਿਭਾਗਾਂ ਦੇ ਤੌਰ ਤੇ ਕਹਿ ਕੋ ਕੇ ਫੰਡ ਪਵਾ ਲਏ ਜਾਂਦੇ ਨੇ, ਉਵੇਂ ਇਹ ਰਾਸ਼ੀ ਨਹੀਂ ਆਈ। ਦੂਸਰਾ ਆਪਾਂ ਗੱਲ ਕਰਦੇ ਆਏ ਕਿ ਹੜ੍ਹਾਂ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦਾ ਫੇਲੀਅਰ, ਸਰਕਾਰ ਦੀ ਨਲਾਇਕੀ ਤੇ ਉੱਪਰ ਦੀ 12,000 ਕਰੋੜ ਦਾ ਉਹ ਰੋਲਾ, ਉਹ ਖਾਸਾ ਵੱਡਾ ਹੋ ਗਿਆ। ਉਹਨਾਂ ਸਾਰੀਆਂ ਮੁਸ਼ਕਲਾਂ 'ਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਘਿਰੀ ਹੈ। ਸੋ ਇਹ 'ਚੋਂ ਨਿਕਲਣ ਦੇ ਲਈ ਫਿਰ ਉਹਨਾਂ ਨੂੰ ਕੋਈ ਨਾਰਾ, ਕੋਈ ਸਲੋਗਨ, ਕੋਈ ਟੈਗ ਲਾਈਨ, ਕੋਈ ਪੰਚ ਲਾਈਨ ਉਹ ਚਾਹੀਦੀ ਹੈ, ਕਿਉਂਕਿ ਇਹ ਹੈ ਤਾਂ ਉਸੇ ਵਿਚਾਰਧਾਰਾ ਵਾਲੀ ਪਾਰਟੀ ਨਾ ਕਿ ਨਾਰਿਆਂ ਦੇ ਸਹਾਰੇ ਚੱਲਣ ਵਾਲੀ ਹੈ ਨਾ। ਮਤਲਬ ਕਦੇ ਗਰੰਟੀ ਲਿਆਓ, ਕਦੇ ਕੋਈ ਮਿਸ਼ਨ ਲਿਆਓ, ਕਦੇ ਕੋਈ ਸਕੀਮ ਲਿਆਓ, ਕਦੇ ਕੋਈ ਯੋਜਨਾ ਲਿਆਓ। ਸੋ ਸਿੱਖਿਆ ਕ੍ਰਾਂਤੀ ਆ ਗਈ ਜੀ, ਹੈ ਨਾ ਜੀ, ਹੁਣ ਯੁੱਧ ਨਸ਼ਿਆਂ ਵਿਰੁੱਧ ਆ ਗਿਆ ਜੀ, ਹੈ ਜੀ, ਹੁਣ ਮੁਹੱਲਾ ਕਲੀਨਿਕਾਂ ਦਾ ਹੜ੍ਹ ਆ ਗਿਆ ਜੀ ਹੁਣ। ਸੋ ਇਸ ਤਰੀਕੇ ਨਾਲ ਜਿਹੜੀਆਂ ਯੋਜਨਾਵਾਂ ਲੈ ਕੇ ਆਉਂਦੇ ਰਹੇ ਨੇ। ਸੋ ਉਹਦੇ ਵਿੱਚੋਂ ਇਹ ਸੀਗਾ ਕਿ ਹੁਣ ਇਹਨਾਂ ਨੇ ਅੱਜ ਫਿਰ ਮੁੱਖ ਮੰਤਰੀ ਸਾਹਿਬ ਨੇ 6 ਮਿੰਟ ਦੀ ਇੱਕ ਵੀਡੀਓ ਜਾਰੀ ਕੀਤੀ
ਜੀ,
ਔਰ ਉਹ ਵੀਡੀਓ ਇਸ ਤਰ੍ਹਾਂ ਸੀ ਜਿਵੇਂ ਰਾਸ਼ਟਰ ਦੇ ਨਾਮ ਸੰਬੋਧਨ ਕਰ ਰਹੇ ਹੋਣ। ਸੋ ਬਕਾਇਦਾ ਤਿਰੰਗੇ ਝੰਡੇ ਦਿਖਾਏ ਫਰੇਮ 'ਚ, ਤੇ ਫਿਰ ਪਿੱਛੇ ਭਗਤ ਸਿੰਘ ਹੋਰਾਂ ਦੀ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਦਿਖਾਈ, ਲੰਬਾ ਫਰੇਮ ਦਿਖਾਇਆ, ਇੱਕ ਤੀ ਕਲੋਜ ਅਪ ਨਹੀਂ ਦਿਖਾਇਆ ਮੁੱਖ ਮੰਤਰੀ ਸਾਹਿਬ ਦਾ ਮਤਲਬ। ਸੋ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਅੱਜ ਪਹਿਲਾਂ ਤਾਂ ਅੰਕੜੇ ਗਿਣਾ ਰਹੇ ਸੀ ਕਿ ਵੀ ਸਾਡੇ ਤਾਂ 2300 ਤੋਂ ਵੱਧ ਪਿੰਡ ਤਬਾਹ ਹੋ ਗਏ, 7 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ, 20 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋ ਗਏ, 3200 ਸਕੂਲ ਸਾਡੇ ਖੰਡਰ ਬਣ ਗਏ, 56 ਮੌਤਾਂ ਹੋ ਗਈਆਂ ਸਾਡੇ ਜੀ, 8500 ਕਿਲੋਮੀਟਰ ਸੜਕ ਰੁੜ ਗਈ, 2500 ਕਲੀਨਿਕ ਖਤਮ ਹੋ ਗਏ, ਹੋਰ ਸਰਕਾਰੀ ਇਮਾਰਤਾਂ, 19 ਕਾਲਜ, ਪੂਰਾ ਗਿਣਾਇਆ ਉਹਨਾਂ ਨੇ। ਇਹ ਸਭ ਗਿਣਾਉਂਦਿਆਂ ਗਿਣਾਉਂਦਿਆਂ ਮੁੱਖ ਮੰਤਰੀ ਸਾਹਿਬ ਕਹਿੰਦੇ ਬਈ ਇਸ ਮੌਕੇ ਪੰਜਾਬ ਇਮਤਿਹਾਨ 'ਚ ਪਿਆ ਤੇ ਆਪਾਂ ਇਸ ਨੂੰ ਮੁੜ ਕੇ ਪੰਜਾਬ ਨੂੰ ਪੰਜਾਬ ਬਣਾਉਣਾ। ਪਹਿਲੀ ਗੱਲ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੱਸਦਿਆਂ ਕਿ ਪੰਜਾਬ ਇਮਤਿਹਾਨ 'ਚ ਨਹੀਂ ਪਿਆ, ਇਮਤਿਹਾਨ 'ਚ ਪਿਆ ਤੁਹਾਡੀ ਸਰਕਾਰ ਦਾ ਸਾਰੀ ਕਾਰਗੁਜ਼ਾਰੀ। ਪੰਜਾਬ ਨੇ ਤਾਂ ਇਸ ਇਮਤਿਹਾਨ ਨੂੰ ਪਾਰ ਕਰ ਲਿਆ, ਪੰਜਾਬ ਨੇ ਦਿਖਾ ਤਾ ਕਿ ਅਸੀਂ ਆਪਣੇ ਉਹ ਜੀਨ ਛੱਡੇ ਨਹੀਂ, ਅਸੀਂ ਉਹ ਆਪਣਾ ਵਿਰਸਾ ਛੱਡਿਆ ਨਹੀਂ, ਅਸੀਂ ਆਪ ਖੜੇ ਹਾਂ ਇੱਕ ਦੂਜੇ ਨਾਲ, ਤੇ ਸਮੁੱਚਾ ਪੰਜਾਬ ਖੜਾ। ਇੱਥੋਂ ਤੱਕ ਕਿ ਹੋਰ ਭਾਈਚਾਰੇ ਦੇ ਲੋਕ ਵੀ, ਬਾਹਰਲੇ ਸੂਬਿਆਂ ਦੇ ਲੋਕ ਵੀ ਆ ਕੇ ਨਾਲ ਖੜ ਗਏ
ਜੀ।
ਪਰ ਜੇ ਨਲਾਇਕੀ ਦਿਖ ਰਹੀ ਹੈ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਦੀ ਦਿਖ ਰਹੀ ਹੈ, ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਬਈ ਪੰਜਾਬ ਨੂੰ ਆਪਾਂ ਮੁੜ ਕੇ ਪੰਜਾਬ ਬਣਾਉਣਾ, ਆਪਾਂ ਸਕੂਲ ਵੀ ਜਾਣਾ, ਆਪਾਂ ਕਾਲਜ ਵੀ ਜਾਣਾ, ਆਪਾਂ ਸੜਕ ਵੀ ਬਣਾਉਣੀ, ਸਾਰਾ ਕੁਛ ਕਰਨਾ। ਚਲੋ ਤੁਹਾਨੂੰ ਇੰਨੇ ਤਾਂ ਸਮਝ ਆ ਗਈ 3.5 ਸਾਲ 'ਚ ਕਿ ਆਪਾਂ ਪੰਜਾਬ ਨੂੰ ਪੰਜਾਬ ਬਣਾਉਣਾ, ਰੰਗਲਾ ਸ਼ਬਦ ਦਾ ਵਿੱਚੋਂ ਕੱਢਿਆ ਤੁਸੀਂ। ਪਰ ਨਾਲ ਹੀ ਅਗਲੀ ਲਾਈਨ ਜਦੋਂ ਬੋਲੀ ਫਿਰ ਉਹਦੇ ਵਿੱਚ ਰੰਗਲਾ, ਉਹ ਕਹਿੰਦੀ ਜਿਹੜੀ ਵੈਬਸਾਈਟ ਰਾਹੀਂ ਤੁਸੀਂ ਪਹੁੰਚ ਕੇ ਦਾਨ ਕਰ ਸਕਦੇ ਹੋ ਉਹ ਵੈਬਸਾਈਟ ਦੇ ਵਿੱਚ ਰੰਗਲਾ ਸ਼ਬਦ ਐਡ ਹੈ ਜੀ, ਤੇ ਕਹਿੰਦੇ ਜੀ ਕਿ ਤੁਸੀਂ ਸਿੱਧਾ CM ਦੇ ਨਾਂ ਦੇ ਉੱਤੇ ਜਿਹੜੀ ਰਾਹਤ ਫੰਡ ਹੈ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਉਹਦੇ ਵਿੱਚ, ਚਾਹੇ ਕੋਈ ਸੰਸਥਾ ਹੈ, ਚਾਹੇ ਕੋਈ ਵਿਅਕਤੀ ਹੈ, ਚਾਹੇ NRI ਹੈ, ਚਾਹੇ ਕੋਈ ਜੀ ਕਲਾਕਾਰ ਹੈ, ਉਹ ਸਾਨੂੰ ਦਿਓ, ਤੁਸੀਂ ਰੁਪਈਆ ਦਿਓਗੇ ਅਸੀਂ 1.25 ਰੁਪਈਆ ਕਰਕੇ ਮੋੜਾਂਗੇ। ਉਹ ਭਾਈ ਕੇਂਦਰ ਵਾਲੇ ਆਪਣੇ 12,000 ਕਰੋੜ ਕਹੀ ਜਾਂਦੇ ਨੇ ਤੁਹਾਨੂੰ ਭੇਜੇ ਵੀ ਨੇ, ਉਹ ਨਹੀਂ ਲੱਭ ਰਹੇ ਹੈ ਨਾ, ਤੇ ਤੁਸੀਂ ਕਹੀ ਜਾਂਦੇ ਹੋ ਖਜ਼ਾਨਾ ਸਾਡਾ ਖਾਲੀ ਹੈ ਤੇ ਸਾਡੇ ਕੋਲ ਦੇਣ ਨੂੰ ਹੈ ਨਹੀਂ ਜੀ, ਕੇਂਦਰ ਬਾਂਹ ਫੜੇ, ਤੇ ਫਿਰ ਤੁਹਾਡੇ ਤੇ ਲੋਕ ਯਕੀਨ ਕਿਵੇਂ ਕਰਨਗੇ ਜਿਹਨੇ ਤੁਹਾਨੂੰ ਦੇਣਾ ਅਗਲਾ, ਕਹਿੰਦਾ ਸਿੱਧਾ ਜਾ ਕੇ ਕਰਾਂਗੇ, ਤੁਸੀਂ ਭਰੋਸਾ ਗਵਾ ਚੁੱਕੇ ਹੋ, ਸਾਡਾ ਸਿਆਸੀ ਸਿਸਟਮ ਭਰੋਸਾ ਗਵਾ ਚੁੱਕਿਆ
ਜੀ।
ਸੋ ਹੁਣ ਇਹ ਜੀ ਕਹਿੰਦੇ ਅਸੀਂ ਮਿਸ਼ਨ ਚੜ੍ਹਦੀ ਕਲਾ ਲੈ ਕੇ ਹਾਂ, ਅੱਜ ਮਿਸ਼ਨ ਚੜ੍ਹਦੀ ਕਲਾ ਦੇ ਨਾਂ ਦੇ ਉੱਤੇ ਇਸ ਲਾਈਨ ਨੂੰ ਜਿਹੜੀ ਪੰਜਾਬ ਨੂੰ ਡਿਫਾਈਨ ਕਰਦੀ ਹੈ ਕਿ ਔਖੀ ਘੜੀ 'ਚ ਵੀ ਅਸੀਂ ਕਹਿੰਦੇ ਅਸੀਂ ਚੜ੍ਹਦੀ ਕਲਾ 'ਚ ਹੈ, ਉਸ ਨੂੰ ਸਰਕਾਰੀ ਧਿਰ ਆਪਣਾ ਹਥਿਆਰ ਬਣਾ ਕੇ ਹੁਣ ਪੰਜਾਬ ਦੇ ਵਿੱਚ ਹੈ। ਚਲੋ ਬਾਕੀ ਗੱਲਾਂ ਦੀਆਂ ਗੱਲਾਂ, ਮੁੱਖ ਮੰਤਰੀ ਸਾਹਿਬ ਹੁਣ ਗਰੰਟੀ ਤੋਂ ਬਚਣ ਤੇ ਜ਼ਰੂਰ ਆ ਗਏ। ਪਹਿਲਾਂ ਇਹ ਪਾਰਟੀ ਉਹ ਹੈ ਜਿਹੜੀ ਕਹਿੰਦੀ ਹੁੰਦੀ ਸੀ ਅਸੀਂ ਗਰੰਟੀ ਦਿੰਦੇ ਹਾਂ ਤੁਹਾਨੂੰ ਐਂ ਕਰ ਦਾਂਗੇ,
ਜੀ
ਹੈ ਨਾ, ਹੁਣ ਅੱਜ ਕਹਿੰਦੇ ਜੀ ਮੈਂ ਤੁਹਾਨੂੰ ਵਚਨ ਦਿੰਦਾ ਤੁਹਾਡਾ ਪੈਸਾ ਸਹੀ ਥਾਂ ਤੇ ਲਾਵਾਂਗੇ, ਤੁਸੀਂ ਰੁਪਈਆ ਦਿਓ 1.25 ਰੁਪਈਆ ਕਰਕੇ ਮੋੜਾਂਗੇ। ਭਾਈ ਜਿਹੜੇ ਹੈਗੇ ਤੁਸੀਂ ਉਹੀ 1.25 ਵਾਲਾ ਉੱਪਰ ਵਾਲਾ ਹੀ ਪਹਿਲਾਂ ਲਾ ਲਓ, ਰੁਪਈਆ ਕਿਹਨੂੰ ਮੰਗਦੇ ਹੋ ਫਿਰ, ਪਹਿਲਾਂ ਉਹ ਤਾਂ ਲਓ ਜੋ ਤੁਹਾਡੇ ਕੋਲ ਹੈਗਾ। ਸੋ ਇਸ ਲਈ ਆਪ ਕਰਦੇ ਕੋਈ ਦਿਖਦੇ ਨਹੀਂ ਗੇ, ਤੇ ਇਹਦਾ ਮਤਲਬ ਆਪਣੀ ਫੇਲੀਅਰ ਆਪਣੀ ਨਲਾਇਕੀ ਤੁਸੀਂ ਢੱਕਣ ਦੇ ਲਈ ਹੁਣ ਸੂਬੇ ਦੇ ਲੋਕਾਂ ਮੂਹਰੇ, ਪੰਜਾਬੀਆਂ ਮੂਹਰੇ, ਦੁਨੀਆਂ ਭਰ ਚ ਵੱਸਦੇ ਭਾਈਚਾਰੇ ਮੂਹਰੇ ਝੋਲੀ ਅੱਡ ਰਹੇ ਹੋ। ਜੇ ਸਰਕਾਰਾਂ ਸਮਰੱਥੇ ਨਹੀਂ ਗੀਆਂ ਹੈ ਨਾ, ਫਿਰ ਤੁਸੀਂ ਇਹ ਕੁਰਸੀਆਂ ਹੱਥੇ ਆਉਣ ਲਈ ਕਾਹਲੇ ਕਾਹਨੂੰ ਹੁੰਦੇ, ਛੱਡ ਕੇ ਪਰੇ ਹੋ ਜਾਓ।
ਅੱਛਾ ਦੀਪਕ ਜੀ, ਆਮ ਆਦਮੀ ਪਾਰਟੀ ਦੇ MLA ਦੀ ਕੁਰਸੀਆਂ ਦੇ ਉੱਪਰ ਜਿਹੜੇ ਖਤਰੇ ਮੰਡਰਾ ਰਹੇ ਨੇ, ਕੀ ਚੱਲ ਰਿਹਾ? ਆਪ ਦੇ MLA ਰੋਂਦੇ ਨੇ ਕੁਰਸੀ ਨੂੰ?
ਬਿਲਕੁਲ ਜੀ, ਇੱਕ ਤਾਂ ਅੱਜ ਨਾ ਆਮ ਆਦਮੀ ਪਾਰਟੀ ਵੱਲੋਂ 27 ਦੇ ਕਰੀਬ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਆ। ਉਸ ਨੇ ਆਮ ਆਦਮੀ ਪਾਰਟੀ ਨੂੰ ਫਿਕਰਾਂ ਚ ਪਾਤਾ। ਆਮ ਆਦਮੀ ਪਾਰਟੀ ਮਤਲਬ ਕਿ ਪਹਿਲਾਂ ਤੋਂ ਜੇ ਤੁਹਾਡੇ 94 MLA ਨੇ
ਜੀ,
ਫਿਰ ਤੁਸੀਂ ਹਿਸਾਬ ਲਾਓ ਕਿ ਤੁਹਾਨੂੰ ਲਗਾਤਾਰ ਹਲਕਾ ਇੰਚਾਰਜਾਂ ਦੀ ਲੋੜ ਕਿਉਂ ਪੈ ਰਹੀ ਹੈ। ਇਹਦੇ ਵਿੱਚ ਜੇ ਤੁਸੀਂ ਪਿੱਛੇ ਝਾਤ ਮਾਰੋ ਤਾਂ ਕਿਸੇ ਸਮੇਂ ਪੰਜਾਬ 'ਚ ਦੌਰ ਇਸ ਲਈ ਆਇਆ ਸੀ ਕਿ ਵੀ ਜਿੱਥੇ ਜਿਹਦੀ ਧਿਰ ਦੀ ਸਰਕਾਰ ਹੈ ਅਤੇ ਜਿਹੜੇ ਹਲਕੇ ਤੋਂ ਉਹਦਾ MLA ਨਹੀਂ ਹੈ, ਉੱਥੋਂ ਕੰਮ ਕਰਾਉਣ ਲਈ ਆਪਾਂ ਆਪਣਾ ਹਲਕਾ ਇੰਚਾਰਜ ਹਾਰਿਆ ਹੋਇਆ ਵੀ ਹੋਵੇ ਚਾਹੇ ਉਹਨੂੰ ਦੇ ਦਿਓ, ਤਾਂ ਕਿ ਲੋਕਾਂ ਨੂੰ ਦੇਖਣ ਲਈ ਹੋਵੇ ਕਿ ਇਹ ਸਾਡਾ ਸਮਝ ਲਓ MLA ਹੈ। ਹੁਣ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਨਾਂ ਦੇ MLA ਅਤੇ ਉਹਨਾਂ ਹਲਕਿਆਂ ਦੇ ਵਿੱਚ ਤੁਸੀਂ ਮਤਲਬ ਹਲਕਾ ਇੰਚਾਰਜ ਲਾ ਰਹੇ ਹੋ, ਇਹਦਾ ਕੀ ਮਤਲਬ? ਜਾਂ ਤਾਂ ਤੁਸੀਂ ਮੌਜੂਦਾ ਆਪਣੇ MLA ਨੂੰ ਕਹਿ ਰਹੇ ਹੋ ਕਿ ਬਈ ਤੂੰ ਨਹੀਂ, ਤੇਰੀ ਥਾਂ 'ਤੇ ਹੁਣ ਹਲਕੇ ਇੰਚਾਰਜ ਦੀ ਬੁੱਕਤ ਹੈ, ਤੇਰੀ ਬੁੱਕਤ ਖਤਮ, ਜਿਵੇਂ ਸਨੌਰ ਹਲਕੇ 'ਚ ਪਠਾਨ ਮਾਜਰੇ ਥਾਂ 'ਤੇ ਵੀ ਬੰਦਾ ਲੱਗ ਗਿਆ। ਜਾਂ ਫਿਰ ਤੁਸੀਂ ਉਹਨਾਂ ਨੂੰ ਇਸ਼ਾਰਾ ਕਰਤਾ ਕਿ ਅਗਲੀ ਵਾਰ ਲਈ ਬਈ ਟਿਕਟ ਤੇਰੀ ਨਹੀਂ, ਅਗਲੀ ਵਾਰ ਇਸ ਦੀ ਹਲਕਾ ਇੰਚਾਰਜ ਹੁਣ ਇਹ ਹੈ
ਜੀ।
ਪਰ ਗੱਲ ਇਕੱਲੀ ਇੱਥੇ MLA ਦੀ ਕੁਰਸੀ ਦੀ ਮੌਜੂਦਾ ਗਰੰਟੀ ਦੀ ਅਗਲੀ ਵਾਰ ਟਿਕਟ ਦੀ ਗਰੰਟੀ ਦਾ ਸਵਾਲ ਨਹੀਂ ਹੈ। ਸਵਾਲ ਇੱਕ ਹੋਰ ਹੈ ਜਨਾਬ, ਇਹ ਮੁੱਖ ਮਹਿਮਾਨ ਵਾਲੀ ਕੁਰਸੀ ਭਾਲਦੇ ਆ, ਇਹ ਝੰਡਾ ਲਹਿਰਾਉਣ ਵਾਲੀ ਕੁਰਸੀ ਭਾਲਦੇ ਆ। ਜੀ ਹਾਂ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਕਮੇਟੀ ਹੈ, ਵਿਸ਼ੇਸ਼ ਅਧਿਕਾਰ ਕਮੇਟੀ।
ਅੱਛਾ ਜੀ।
ਉਸ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ MLA ਨੇ ਇੱਕ ਸ਼ਿਕਾਇਤ ਦਰਜ ਕਰਾਈ ਹੋਈ ਹੈ। ਉਹ ਸ਼ਿਕਾਇਤ ਇਹ ਹੈ, ਉਹ ਕਹਿੰਦੇ ਜੀ 15 ਅਗਸਤ 26 ਜਨਵਰੀ ਆਜ਼ਾਦੀ ਦਿਹਾੜਾ ਗਣਤੰਤਰ ਦਿਵਸ ਜਦੋਂ ਤਹਿਸੀਲ ਪੱਧਰ 'ਤੇ ਸਬ ਡਿਵੀਜ਼ਨ ਪੱਧਰ 'ਤੇ ਮਨਾਇਆ ਜਾਂਦਾ ਤਾਂ ਉੱਥੇ SDM ਝੰਡਾ ਲਹਿਰਾਉਂਦਾ, ਜਾਂ ਜੇ SDM ਥਾਂ 'ਤੇ ADC ਨੂੰ ਚਾਰਜ ਮਿਲਿਆ ਤਾਂ ਉਹ ਝੰਡਾ ਲਹਿਰਾਉਂਦਾ, MLA ਕਿਉਂ ਨਹੀਂ? ਜਦੋਂ ਕਿ MLA ਦਾ ਰੁਤਬਾ ਵਿਧਾਨਕ ਤੌਰ ਦੇ ਉੱਤੇ ਚੀਫ ਸੈਕਟਰੀ ਤੋਂ ਉੱਪਰ ਹੈ
ਜੀ।
ਇਸ ਲਈ ਉਹ ਕਹਿੰਦੇ ਵੀ ਇਹ ਚਿਰਾਂ ਤੋਂ ਤੁਰੀ ਆ ਰਹੀ ਪ੍ਰਥਾ ਨੂੰ ਬਦਲੋ, ਸਾਨੂੰ ਉੱਥੇ ਝੰਡਾ ਲਹਿਰਾਉਣ ਦਾ ਖੁੰਝੇ ਲਾ ਕੇ ਬੈਠੇ ਹੁੰਦੇ ਆ। ਉਹਦੇ ਨਾਲ ਉਹਨਾਂ ਨੇ ਆਪਣੇ ਕੇਸ ਨੂੰ ਮਜ਼ਬੂਤ ਕਰਨ ਲਈ ਗਵਾਂਢੀ ਸੂਬੇ ਹਰਿਆਣੇ ਦਾ ਹਵਾਲਾ ਦਿੱਤਾ ਕਿ ਹਰਿਆਣਾ ਦੇ ਵਿੱਚ ਸਬ ਡਿਵੀਜ਼ਨ ਪੱਧਰ 'ਤੇ ਜਦੋਂ ਆਜ਼ਾਦੀ ਦਿਹਾੜਾ ਜਾਂ ਗਣਤੰਤਰ ਦਿਵਸ ਮਨਾ ਹੁੰਦਾ ਤਾਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਉੱਥੇ MLA ਨਿਭਾਉਂਦਾ। ਇਸ ਲਈ ਉੱਥੇ ਹੋ ਸਕਦਾ ਤਾਂ ਇੱਥੇ ਕਿਉਂ ਨਹੀਂ? ਹੁਣ ਇਸ ਮਸਲੇ 'ਤੇ ਜਿਹੜੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਸਾਹਿਬ ਨੇ, ਹੈ ਨਾ, ਨਿਰਮਲ ਸਿੰਘ ਪੰਡੌਰੀ, ਉਹਨਾਂ ਨੇ ਹਰਿਆਣੇ ਨੂੰ ਚਿੱਠੀ ਲਿਖੀ ਹੈ ਜੀ ਕਿ ਸਾਨੂੰ ਦੱਸੋ ਤੁਸੀਂ ਕਿਹੜੇ ਨਿਯਮ ਬਣਾਏ ਹੋਏ ਨੇ, ਕਿਹੜਾ ਤਰੀਕਾਕਾਰ ਹੈ, ਤਾਂ ਕਿ ਅਸੀਂ ਵੀ ਕੋਈ ਹੱਲ ਕੱਢੀਏ, ਵੀ ਸਾਡੇ MLA ਤਾਂ ਕੁਰਸੀ ਲੱਭਦੇ ਫਿਰਦੇ ਨੇ। ਹੁਣ ਕੋਈ ਰੋਂਦਾ ਮਾਂ ਨੂੰ, ਕੋਈ ਰੋਂਦਾ ਮਾਸੀ ਨੂੰ, ਅਗਲੇ ਕਹਿੰਦੇ ਕਿ ਸਾਨੂੰ ਤਾਂ ਮੁੱਖ ਮਹਿਮਾਨ ਵਾਲੀ, ਤਿਰੰਗਾ ਝੰਡਾ ਲਹਿਰਾਉਣ ਵਾਲੀ, ਉੱਥੇ ਚੀਫ ਗੈਸਟ ਵਾਲੀ ਕੁਰਸੀ ਮਿਲੇ। ਪਰ ਗੱਲ ਇਕੱਲੀ ਇੱਥੇ ਤੱਕ ਨਹੀਂ ਹੈਗੀ ਵਿਜੇ ਜੀ, ਇੱਕ ਉਹ ਧਿਰ ਹੈ ਜਿਹੜੀ ਕਹਿੰਦੀ ਸਾਡੇ ਜ਼ਿਲ੍ਹੇ 'ਚ ਫੰਕਸ਼ਨ ਹੁੰਦਾ ਜਦੋਂ ਜ਼ਿਲ੍ਹਾ ਪੱਧਰੀ, ਫਿਰ ਇਹ ਪ੍ਰੋਗਰਾਮ ਇਕੱਲੇ ਸਬ ਡਿਵੀਜ਼ਨ ਤਹਿਸੀਲ ਪੱਧਰ 'ਤੇ ਨਹੀਂ ਨਾ ਹੁੰਦੇ, ਜ਼ਿਲ੍ਹਾ ਪੱਧਰ 'ਤੇ ਵੀ ਹੁੰਦੇ ਨੇ। ਜ਼ਿਲ੍ਹਾ ਪੱਧਰ 'ਤੇ ਝੰਡਾ ਲਹਿਰਾਉਣ ਦੀ ਰਸਮ ਮੰਤਰੀਆਂ ਦੇ ਹਵਾਲੇ ਹੁੰਦੀ ਹੈ ਜ਼ਿਆਦਾਤਰ, ਤੇ ਜਦੋਂ ਮੰਤਰੀ ਝੰਡਾ ਲਹਿਰਾਉਣ ਆਉਂਦੇ ਨੇ ਤਾਂ ਉੱਥੋਂ ਦੇ ਸਥਾਨਕ MLA ਕਹਿੰਦੇ ਵੀ ਸਾਨੂੰ ਖੁੰਝੇ ਲਾ ਆਉਂਦੇ ਨੇ। ਹੁਣ ਉਹ ਕਹਿੰਦੇ ਵੀ ਠੀਕ ਹੈ, ਮੰਤਰੀ ਆ ਗਿਆ ਝੰਡਾ ਲੈਣ ਆਉਣ, ਸਾਡੀ ਕੁਰਸੀ ਤਾਂ ਉਹਦੇ ਨਾਲ ਡਾ ਦਿਓ। ਕਹਿੰਦੇ ਉਹਦੇ ਸੱਜੇ ਤੇ ਖੱਬੇ ਦੋਵੇਂ ਪਾਸੇ, ਇੱਕ ਪਾਸੇ ਕਹਿੰਦੇ DC ਸਾਹਿਬ ਬੈਠ ਜਾਂਦੇ ਨੇ, ਇੱਕ ਪਾਸੇ SSP ਸਾਹਿਬ ਬੈਠ ਜਾਂਦੇ ਨੇ, ਸਾਡੀ ਕੁਰਸੀ ਕਿਤੇ ਪਰਾਂ ਲਾਈ ਹੁੰਦੀ ਹੈ। ਸੋ ਇਸ ਲਈ ਭਾਈ ਇੱਥੇ ਤਾਂ ਮਸਲਾ ਕੁਰਸੀ ਦਾ, ਕਿਸੇ ਨੂੰ MLA ਵਾਲੀ ਅਗਲੀ ਵਾਰ ਦੀ ਟਿਕਟ ਮਿਲਦੀ ਨਹੀਂ ਦਿਖਦੀ, ਕਿਸੇ ਨੂੰ ਮੌਜੂਦਾ ਸਮੇਂ MLA ਹੁੰਦਿਆਂ ਕੁਰਸੀ ਖਿਸਕਦੀ ਦਿਖਦੀ ਹੈ, ਕੋਈ ਆਪਣਾ ਮੁੱਖ ਮਹਿਮਾਨ ਦੇ ਨਾਲ ਕੁਰਸੀ ਡਹਾਉਣ ਨੂੰ ਫਿਰਦਾ, ਤੇ ਕੋਈ ਕਹਿੰਦਾ ਮੈਨੂੰ ਇਹ ਮੁੱਖ ਮਹਿਮਾਨ ਬਣਾ ਕੇ। ਸੋ ਲੈ ਦੇ ਕੇ MLA ਜਦੋਂ ਚੰਡੀਗੜ੍ਹ ਨੂੰ ਆਉਂਦੇ ਨੇ
ਜੀ,
ਤਾਂ ਇਹ ਨੀਗਾ ਕਿ ਆਪਣੇ ਹਲਕੇ ਦਾ ਕੋਈ ਕੰਮ ਕਰਾਉਣ ਆਉਂਦੇ ਨੇ, ਉਹ ਮਤਲਬ ਆਪਣਾ ਹੀ ਰੋਣਾ ਲੈ ਕੇ ਬੈਠੇ ਨੇ, ਮਤਲਬ ਕਿ ਅਗਲੀ ਵਾਰ ਮੈਨੂੰ ਟਿਕਟ ਮਿਲੂ ਜਾਂ ਨਹੀਂ ਮਿਲੂ ਜੀ, ਸਾਡਾ ਆਸ਼ਕ। ਸੋ ਇਹਨੇ ਇੱਕ ਸਵਾਲ ਪੈਦਾ ਕਰਤਾ ਕਿ ਵੀ ਕਿੰਨੀ ਲਾਲਸਾ ਹੈ ਕੁਰਸੀਆਂ ਦੀ, ਅਹੁਦਿਆਂ ਦੀ, ਰੁਤਬਿਆਂ ਦੀ, ਮੁੱਖ ਮਹਿਮਾਨਾਂ ਦੀ। ਸੋ ਇਹਦੇ ਲਈ ਸੂਬੇ ਵਾਲੇ ਮੁੱਦੇ ਕਿਤੇ ਪਿਛਾ ਰਹਿ ਜਾਂਦੇ ਨੇ।
ਦੀਪਕ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਵਰਿਆਂ ਦੇ ਹੋ ਗਏ ਨੇ, ਜਨਮ ਦਿਨ ਦੀਆਂ ਵਧਾਈਆਂ ਉਹਨਾਂ ਨੂੰ ਦੁਨੀਆਂ ਦੇ ਵੱਖੋ ਵੱਖਰੇ ਲੀਡਰਸ ਤੋਂ ਮਿਲ ਰਹੀਆਂ ਨੇ, ਪਰ 75 ਸਾਲ ਦੀ ਉਮਰ 'ਤੇ ਰਿਟਾਇਰਮੈਂਟ ਵਾਲੀ ਜਿਹੜੀ ਪ੍ਰਥਾ ਬਣੀ ਹੋਈ ਸੀ ਉਹਦਾ ਕੀ ਚੱਲ ਰਿਹਾ ਜੀ?
ਦੇਖੋ, ਇਹ ਪ੍ਰਥਾ ਖੁਦ ਹੀ ਨਰਿੰਦਰ ਮੋਦੀ ਜੀ ਨੇ ਪੈਦਾ ਕੀਤੀ ਸੀ, ਨਰਿੰਦਰ ਮੋਦੀ ਜੀ ਨੇ ਰੋਕ ਲਾਤੀ ਉਹਦੇ 'ਤੇ। ਸਹੀ ਮਾਇਨੇ 'ਚ ਤਾਂ ਜਦੋਂ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਆਉਂਦੀ ਆ, ਉਸ ਸਮੇਂ ਇਹ ਫਾਰਮੂਲਾ ਕੱਢ ਕੇ ਲਿਆਂਦਾ ਜਾਂਦਾ ਕਿ ਜਿਹੜੇ 75 ਸਾਲ ਤੋਂ ਉੱਪਰ ਵਾਲੇ ਨੇ ਉਹਨਾਂ ਨੂੰ ਆਪਾਂ ਜੀ ਹੁਣ ਮਾਰਗਦਰਸ਼ਕ ਮੰਡਲ 'ਚ ਪਾ ਦਿਓ, ਉਹ ਸਲਾਹਕਾਰ ਬੋਰਡ 'ਚ ਰਹਿਣ, ਹੁਣ ਸਰਗਰਮ ਸਿਆਸਤ ਤੋਂ ਲਾਂਭੇ ਰਹਿਣ, ਜਿਨ੍ਹਾਂ ਕਰਕੇ ਜੀ ਜੀ
ਉਹ ਕਹਿੰਦੇ ਉਹਨੂੰ ਮਾਰਗਦਰਸ਼ਕ ਨੇ ਪਰ ਬਣ ਜਾਂਦਾ ਉਹ ਮੂਕ ਦਰਸ਼ਕ ਆ।
ਹਾਂ ਬਿਲਕੁਲ ਬਿਲਕੁਲ, ਉਹ ਆਪਾਂ ਦੇਖਿਆ ਵੀ ਉਹ ਤਸਵੀਰਾਂ ਵੀਡੀਓ ਦੇ ਵਿੱਚ ਕਈ ਵਾਰ। ਸੋ ਇਸ ਲਈ ਉਹ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਜਸਵੰਤ ਸਿਨਹਾ, ਅਜਿਹੀ ਅੱਧੀ ਦਰਜਨ ਦੇ ਕਰੀਬ ਨਾਮ ਸੀ ਉਸ ਨੂੰ ਜਿਹੜੇ ਖੂਬ ਚਰਚਾ ਸੀ, ਅਤੇ ਉਹ ਸਾਈਡ ਲਾਈਨ ਕਰਤੇ, ਅਤੇ ਉਹ ਤੋਂ ਬਾਅਦ ਅਗਲੀ ਵਾਰ MP ਚੋਣਾਂ 'ਚ ਵੀ ਇਹ ਫਾਰਮੂਲਾ ਲਾਗੂ ਕੀਤਾ ਕਿ ਟਿਕਟੇ ਨਾ ਦਿਓ। ਪਰ ਹੁਣ ਜਦੋਂ ਜਿਵੇਂ ਜਿਵੇਂ ਆਪਣਾ 75 ਸਾਲ ਨੇੜੇ ਆਇਆ, ਇਸ ਵਾਰ ਦੀਆਂ ਲੋਕ ਸਭਾ ਚੋਣਾਂ ਸਮੇਂ BJP ਨੇ ਕਈ 75 ਸਾਲ ਤੋਂ ਉੱਪਰ ਵਾਲਿਆਂ ਨੂੰ ਟਿਕਟ ਦਿੱਤੀ। ਇੱਕ ਤਾਂ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼, ਦੂਸਰਾ ਇਸ ਵਾਰ ਖਤਰਾ ਇਸ ਲਈ ਵੱਧ ਗਿਆ ਕਿ ਲੋਕ ਸਭਾ ਚੋਣਾਂ ਦੇ ਸਮੇਂ ਸੰਘ ਨਾਲ ਰਿਸ਼ਤੇ ਸੁਖਾਵੇਂ ਨਹੀਂ ਰਹੇ, ਉਹ ਰਿਸ਼ਤਿਆਂ ਦੇ ਵਿੱਚ ਕੜੱਤਣ ਆਉਣ ਲੱਗ ਗਈ। JP ਨੱਡਾ ਤਾਂ ਸ਼੍ਰਿਆਮ ਕਹਿਣ ਲੱਗ ਸੀ ਵੀ RSS ਦਾ ਸਾਡੇ ਨਾਲ ਕੀ ਸੰਬੰਧ ਹੈ, ਅਸੀਂ ਤਾਂ ਰਾਜਨੀਤਿਕ ਤੌਰ 'ਤੇ ਬਹੁਤ ਅੱਗੇ ਲੰਘੇ ਆਏ ਹਾਂ। ਪਰ ਹੁਣ ਇਹ ਮੈਨੂੰ ਨਹੀਂ ਪਤਾ ਕਿ ਦੋਵੇਂ ਅਹੁਦਿਆਂ ਦੀਆਂ ਕੁਰਸੀਆਂ ਨੂੰ ਖਤਰਾ ਸੀ ਅਮਿਤ ਸ਼ਾਹ ਅਤੇ ਮੋਦੀ ਜੀ ਨੂੰ, ਜਾਂ ਮੋਦੀ ਜੀ ਦੀ ਕੁਰਸੀ ਬਚਾਉਣ ਲਈ ਅਮਿਤ ਸ਼ਾਹ ਜੀ ਨੇ ਪਹਿਲਕਦਮੀ ਕੀਤੀ, ਉਹਨਾਂ ਨੇ ਆਪਣੇ ਆਪ ਨੂੰ ਮੁੜ ਕੇ ਸ਼ਾਖਾ ਨਾਲ ਜੁੜੇ, ਸੰਘ ਨਾਲ ਜੁੜੇ, ਸੱਚੇ ਸਵੈ ਸੇਵਕ, ਬਹੁਤ ਕੁਛ ਕਰਦਾਨਿਆ। ਪਰ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਤੋਂ 2 ਕਦਮ ਅੱਗੇ ਨੇ
ਜੀ,
ਤਾਂ ਫਿਰ 2 ਕਦਮ ਅੱਗੇ ਦੀ ਗੱਲ ਕਰਨੀ ਸੀ, ਫਿਰ ਉਹ ਲਾਲ ਕਿਲੇ ਤੋਂ ਖੜ ਕੇ RSS ਦੀ ਗੱਲ ਕਰਨ ਲੱਗ ਪਏ ਕਿ ਜੀ RSS ਵਰਗੀ ਤਾਂ ਦੁਨੀਆਂ ਦੀ ਕੋਈ NGO ਨਹੀਂ ਹੈਗੀ, ਇਹ ਤੋਂ ਵਧੀਆ ਤਾਂ ਕੋਈ ਸੇਵਾ ਹੀ ਨਹੀਂ ਕਰਦੀ, ਬੇਸ਼ੱਕ ਉਹ ਆਜ਼ਾਦ ਭਾਰਤ 'ਚ ਬੈਨ ਵੀ ਰਹੀ ਹੋਵੇ। ਪਰ ਫਿਕਰ ਇਸ ਲਈ ਵੱਧ ਗਿਆ ਸੀ ਰਿਟਾਇਰਮੈਂਟ ਦਾ ਕਿ ਮੋਹਨ ਭਾਗਵਤ ਵੀ ਇਸੇ ਸਤੰਬਰ ਮਹੀਨੇ 'ਚ 75 ਸਾਲ ਦੇ ਹੋ ਰਹੇ ਨੇ, ਔਰ ਉਹਨਾਂ ਨੇ ਇੱਕ ਇਸ਼ਾਰਾ ਕਰਤਾ ਸੀ ਕਿ ਬਈ ਇੱਕ ਕਿਤਾਬ ਰਿਲੀਜ਼ ਕੀਤੀ ਉਹਨਾਂ ਨੇ ਇੱਕ RSS ਦੇ ਕਿਸੇ ਪ੍ਰਮੁੱਖ ਆਗੂ ਦੀ, ਮੇਰੇ ਨਾਂ ਨਹੀਂ ਹੁਣ ਵਿਸਰ ਰਿਹਾ। ਸੋ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਜੀ ਉਹਨਾਂ ਦਾ ਕਹਿਣਾ ਸੀਗਾ ਜਿਨ੍ਹਾਂ ਦੀ ਕਿਤਾਬ ਹੈ ਕਿ 75 ਸਾਲ ਦੇ ਹੋਣ 'ਤੇ ਜਦੋਂ ਉਹਨੂੰ ਸਨਮਾਨ ਵਾਲੀ ਲੋਈ ਮਿਲ ਜਾਵੇ ਫਿਰ ਇਹਦਾ ਮਤਲਬ ਹੁੰਦਾ ਕਿ ਹੁਣ ਤੁਸੀਂ ਪਰੇ ਹੋ ਜਾਓ, ਨਵਿਆਂ ਨੂੰ ਮੌਕਾ ਦੇ ਦਿਓ। ਅਤੇ ਇਸ ਗੱਲ ਦਾ ਅਰਥ ਸਿਆਸੀ ਗਲਿਆਰਿਆਂ ਤੋਂ, ਭਾਜਪਾ ਤੋਂ ਲੈ ਕੇ ਮੀਡੀਆ ਤੱਕ ਇਹ ਤੁਰਿਆ ਵੀ ਕਿ ਮੋਹਨ ਭਾਗਵਤ ਨੇ ਇਸ਼ਾਰਾ ਕਰਤਾ ਕਿ 75 ਸਾਲ ਦਾ ਹੋਣ 'ਤੇ ਮੈਂ ਵੀ RSS ਮੁਖੀ ਦਾ ਅਹੁਦਾ ਛੱਡ ਰਿਹਾ, ਤੁਸੀਂ ਵੀ ਕੁਰਸੀ ਛੱਡ ਦਿਓ। ਅਤੇ ਫਿਰ ਉਹਦੇ ਫਿਕਰ 'ਚੋਂ ਹੀ ਕਹਿੰਦੇ ਜੀ ਗੁਣਗਾਨ ਸ਼ੁਰੂ ਹੋਇਆ, ਅਤੇ ਲਾਲ ਕਿਲੇ ਦੀ ਫਸੀਲ ਤੋਂ ਮੋਹਨ ਭਾਗਵਤ ਤੱਕ ਦਾ ਗੁਣਗਾਨ ਹੋਇਆ। ਕੀ ਹੁਣ ਇਹ ਗੁਣਗਾਨ ਜਨਤਕ ਸੀ ਪਰ ਸੈਟਿੰਗ ਪੜਦੇ ਪਿੱਛੇ ਹੋ ਗਈ, ਕੀ ਇਹ ਸਮਝੌਤਾ ਹੋ ਗਿਆ, ਇਸ ਤਰੀਕਾ ਕਰਨਾ ਤੈਅ ਹੋਇਆ ਕਿ ਇਹ ਕਾਰਜਕਾਲ ਪੂਰਾ ਕਰਨ ਤੋਂ ਅਗਲੀ ਵਾਰ ਚੋਣ ਨਹੀਂ ਲੜਾਂਗੇ
ਜੀ,
ਜਾਂ ਮੋਦੀ ਔਰ ਅਮਿਤ ਸ਼ਾਹ ਦੀ ਜੋੜੀ ਇੰਨੀ ਮਜ਼ਬੂਤ ਹੋ ਗਈ ਹੈ ਕਿ RSS ਦਾ ਹੁਣ ਇਹਨਾਂ ਨੂੰ ਹਟਾਉਣ ਦੇ ਵਿੱਚ ਕੋਈ ਉਹ ਨਹੀਂ ਗਾ, ਜੇ ਉਹ ਚਾਹੁਣ ਵੀ ਤਾਂ ਵੀ ਨਹੀਂ ਕਰ ਪਾ ਰਹੇ, ਜਾਂ ਕੋਈ ਨਵਾਂ ਏਜੰਡਾ ਤੈਅ ਹੋਇਆ। ਜੋ ਵੀ ਹੋਵੇ ਜੀ, ਨਰਿੰਦਰ ਮੋਦੀ ਜੀ ਅੱਜ 75 ਸਾਲ ਦੇ ਹੋ ਗਏ, ਭਾਰਤ ਤੋਂ ਲੈ ਕੇ ਵੱਖੋ ਵੱਖ ਸੂਬਿਆਂ ਤੋਂ ਲੈ ਕੇ ਦੁਨੀਆਂ ਭਰ ਤੋਂ ਉਹਨਾਂ ਨੂੰ ਵਧਾਈ ਮਿਲੀ ਹੈ, ਅਤੇ ਇਸ ਵਧਾਈ ਦੇ ਨਾਲ ਉਹਨਾਂ ਦੀ ਰਿਟਾਇਰਮੈਂਟ ਵਾਲਾ ਫੈਸਲਾ ਕਿਤੇ ਅੱਗੇ ਚਲਾ ਗਿਆ। ਪਰ ਇੱਕ ਪਹਿਲੂ ਜ਼ਰੂਰ ਉੱਪਰ ਕੇ ਆਇਆ ਕਿ 75 ਸਾਲ ਦੇ ਹੋਣ ਤੱਕ ਆਉਂਦਿਆਂ ਆਉਂਦਾ ਨਰਿੰਦਰ ਮੋਦੀ ਜੀ ਨੂੰ ਕਾਲਾ ਧਨ ਵੀ ਕਬੂਲ ਹੋ ਗਿਆ, ਹੁਣ ਬਲੈਕ ਮਨੀ ਵੀ ਮਨਜ਼ੂਰ ਹੋ ਗਈ। ਲੰਘੇ ਦਿਨੀ ਇੱਕ ਪ੍ਰੋਗਰਾਮ ਸੀਗਾ ਜੀ ਮਰੂਤੀ ਵੱਲੋਂ ਅਹਿਮਦਾਬਾਦ ਦੇ ਵਿੱਚ, ਆਪਣਾ ਗੁਜਰਾਤ ਦੇ ਵਿੱਚ, ਉੱਥੇ ਹਸਨਪੁਰ ਜਿਹੜਾ ਕਾਰਖਾਨਾ ਉੱਥੇ ਇਲੈਕਟ੍ਰੋਨਿਕ ਵਾਹਨ ਈ ਬਟਾਰਾ ਦਾ ਉਦਘਾਟਨੀ ਸਮਾਗਮ ਸੀ
ਜੀ,
ਉਹਦੇ ਵਿੱਚ ਬੋਲਦਿਆਂ ਹੋਏ ਨਰਿੰਦਰ ਮੋਦੀ ਉਹਨਾਂ ਨੇ ਇੱਕ ਖਾਸ ਗੱਲ ਕਹੀ। ਉਹ ਕਹਿੰਦੇ ਕਿ ਮੇਰੀ ਸਵਦੇਸ਼ੀ ਦੀ ਪਰਿਭਾਸ਼ਾ ਤਾਂ ਬਿਲਕੁਲ ਸਪਸ਼ਟ ਹੈ ਕਿ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਪੈਸਾ ਕਿਸਦਾ ਤੇ ਕਿੱਥੋਂ ਆ ਰਿਹਾ, ਉਹ ਡਾਲਰ ਹੋਵੇ, ਉਹ ਪੌਂਡ ਹੋਵੇ, ਉਹ ਬਲੈਕ ਹੋਵੇ, ਉਹ ਵਾਈਟ ਹੋਵੇ, ਉਹ ਕਾਲਾ ਹੋਵੇ, ਉਹ ਚਿੱਟਾ ਹੋਵੇ, ਮੈਨੂੰ ਤਾਂ ਕੋਈ ਮਤਲਬ ਨਹੀਂ, ਬਸ ਭਾਰਤ 'ਚ ਲੱਗ ਰਿਹਾ ਤੇ ਇਸ ਲਈ ਜੀ ਇਹ ਮੈਨੂੰ ਮਨਜ਼ੂਰ ਹੈ। ਸੋ ਇਹਦਾ ਮਤਲਬ ਹੁਣ ਤੁਹਾਨੂੰ ਕਾਲਾ ਧਨ ਵੀ ਮਨਜ਼ੂਰ ਹੋ ਗਿਆ। ਵੈਸੇ ਬਲੈਕ ਮਨੀ ਲਿਆ ਕੇ ਉਹਨੂੰ ਭਾਰਤ 'ਚ ਲੋਕਾਂ 'ਚ 15-15 ਲੱਖ ਦੇ ਰੂਪ 'ਚ ਵੰਡਣੀ ਸੀ, ਉਹ ਤਾਂ ਨਹੀਂ ਵੰਡ ਹੋ ਰਹੀ, ਹੁਣ ਕੀ ਉਹ ਇਸ ਤਰੀਕੇ ਕਰਨਾ ਕਿਤੇ ਲੱਗ ਰਹੀ ਹੈ ਜਾਂ ਇਨਵੈਸਟ ਲਈ ਵੀ ਮਨਜ਼ੂਰ ਹੈ, ਹੁਣ ਮੇਕ ਇਨ ਇੰਡੀਆ ਬਲੈਕ ਮਨੀ ਦੇ ਸਹਾਰੇ ਖੜਾ ਹੋਊਗਾ, ਇਹ ਸਵਾਲ ਵੀ ਖੜਾ ਹੋ ਗਿਆ ਇਹਦੇ ਨਾਲ।
ਦੀਪਕ ਜੀ, ਜਦੋਂ ਰਾਹੁਲ ਗਾਂਧੀ ਪੰਜਾਬ ਆਏ ਸੀ, ਜਿਹੜਾ ਉਹਨੂੰ ਸਿਰੋਪਾ ਉਹ ਦਿੱਤਾ ਗਿਆ ਸੀ, ਸਿਰੋਪਾ ਉਹ ਦੇਣ ਵਾਲਿਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਜੀ?
ਬਿਲਕੁਲ ਜੀ, ਰਾਹੁਲ ਗਾਂਧੀ ਦੀ ਫੇਰੀ ਜਿੱਥੇ ਸਿਆਸੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੀ ਸੀ, ਉੱਥੇ ਮਤਲਬ ਕਿ ਇਸ ਮਾਮਲੇ ਨੂੰ ਵੀ ਵੱਡੇ ਰੂਪ 'ਚ ਲਿਆ ਗਿਆ ਕਿ ਵੀ ਇੱਕ ਤਾਂ ਕਾਂਗਰਸੀ ਲੀਡਰ ਹੈ ਉੱਪਰ ਦੀ ਗਾਂਧੀ ਪਰਿਵਾਰ ਤੋਂ ਹੈ ਅਤੇ ਉਸ ਗਾਂਧੀ ਪਰਿਵਾਰ ਤੋਂ ਇੰਦਰਾ ਦਾ ਪੋਤਾ ਹੈ ਜਿਹਨੇ ਮਤਲਬ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਜਿਹਨੇ ਦਿੱਲੀ ਜਿਹਦੇ ਕਾਰਨ ਦਿੱਲੀ ਸਿੱਖ ਕਤਲੇਆਮ ਹੋਇਆ, ਸੋ ਉਸ ਨਾਤੇ ਇਹਨੂੰ ਸਿਰੋਪਾ ਕਿਉਂ ਦਿੱਤਾ ਗਿਆ? SGPC ਵੱਲੋਂ ਇੱਕ ਕਮੇਟੀ ਬਿਠਾਈ ਗਈ, ਉਹਦੀ ਜਾਂਚ ਹੋਈ ਅਤੇ ਉਸ ਜਾਂਚ ਕਮੇਟੀ ਦੇ ਵਿੱਚ ਜਿਹੜੇ ਨਾਮ ਉੱਭਰ ਕੇ ਆਏ ਉਹਨਾਂ ਦੇ ਉੱਤੇ SGPC ਨੇ ਐਕਸ਼ਨ ਲਿਆ। ਮਤਲਬ ਵੈਸੇ SGPC ਕਹਿੰਦੀ ਕਿ ਹੁਣ ਤਾਂ ਇਹ ਨਿਯਮਾਵਲੀ ਸਾਡੇ ਵੱਲੋਂ ਸਪੱਸ਼ਟ ਹੈ ਜੀ ਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿਸੇ ਵੀ ਰਾਜਨੀਤਿਕ ਧਿਰ ਨੂੰ, ਕਿਸੇ ਵੀ ਵਿਅਕਤੀ ਨੂੰ ਸਿਰੋਪਾ ਨਹੀਂ ਦਿੱਤਾ ਜਾਊਗਾ। ਇੱਥੇ ਤਾਂ ਸਿਰਫ ਮਹਾਂਪੁਰਸ਼ਾਂ ਸੰਤਾਂ ਨੂੰ ਦਿੱਤਾ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਦਾ ਸਨਮਾਨ ਕਰਨਾ, ਉਹ ਵੱਖਰਾ ਸੂਚਨਾ ਕੇਂਦਰ ਦਫ਼ਤਰ ਹੁੰਦਾ ਹੈ, ਬਾਹਰ ਹੁੰਦਾ ਗੁਰੂਘਰ ਦੇ, ਉੱਥੇ ਸਨਮਾਨ ਕੀਤਾ ਜਾ ਸਕਦਾ। ਇੱਥੇ ਸਿਰੋਪਾ ਦੇਣਾ ਗਲਤ ਸੀ ਅਤੇ ਇਸ ਮਾਮਲੇ 'ਚ ਉਹ ਕਹਿੰਦੇ ਦਿੱਤਾ ਹੀ ਨਹੀਂ ਜਾਣਾ ਚਾਹੀਦਾ ਸੀ। ਸੋ ਇਸ ਦੇ ਉੱਤੇ ਉਹਨਾਂ ਦੀ ਜਿਹੜੀ ਇਨਕੁਆਇਰੀ ਹੋਈ ਉਹਦੇ ਵਿੱਚ ਮੈਨੇਜਰ ਦਾ ਤਬਾਦਲਾ ਕਰ ਦਿੱਤਾ ਗਿਆ, ਜਿਹੜੇ ਗ੍ਰੰਥੀ ਸਿੰਘ ਸੀ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਜਿਹੜੇ ਉੱਥੇ ਕਥਾਵਾਚਕ ਅਤੇ ਉਹਨਾਂ ਦੇ ਨਾਲ ਸਹਾਇਕ ਸੀਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਸੋ ਇੰਜ SGPC ਨੇ ਇੱਕ ਐਕਸ਼ਨ ਲਿਆ, ਜਦੋਂ ਕਿ ਕੁਝ ਧਿਰਾਂ ਅਕਾਲੀ ਦਲ ਦੇ ਹਵਾਲੇ ਨਾਲੇ ਜਾਂ SGPC ਜਿਵੇਂ ਬੀਬੀ ਕਿਰਨਜੋਤ ਕੌਰ ਨੇ ਤਾਂ ਚੇਚਾ ਪੋਸਟ ਵੀ ਪਾ ਦਿੱਤੀ ਆ, ਉਹ ਕਹਿੰਦੀ ਵੀ ਕਿ ਇੰਦਰਾ ਜੇ ਗੁਨਾਹਗਾਰ ਹੈ ਤਾਂ ਉਸ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਅਤੇ ਮਤਲਬ ਕਿ ਉਹਦੀ ਮੌਤ ਹੋ ਗਈ, ਪਰ ਉਹਦਾ ਪੋਤਾ ਜੇ ਰਾਹੁਲ ਗਾਂਧੀ ਹੈ ਇਹਦਾ ਉਹਦੇ ਵਿੱਚ ਕੀ ਕਸੂਰ ਹੈ, ਤਾਂ ਉਸ ਸਮੇਂ ਬਹੁਤ ਛੋਟਾ ਸੀ, ਹੈ ਨਾ, ਇਸ ਲਈ ਉਹਦੇ ਮਾਮਲੇ ਦੇ ਤਾਂ ਰਾਜਨੀਤੀ ਨਹੀਂ ਕਰਨੀ ਚਾਹੁੰਦੀ। ਦੂਏ ਪਾਸੇ ਕੁਝ ਤਰ੍ਹਾਂ ਕਹਿੰਦੀ ਆ ਵੀ ਕਿ ਜੇ ਇਹ ਉਸ ਸਮੇਂ ਛੋਟਾ ਸੀ ਗੁਨਾਹਗਾਰ ਨਹੀਂ ਹੈ, ਫਿਰ ਇਹ ਅੱਜ ਇੰਦਰਾ ਨੂੰ ਸ਼ਹੀਦ ਕਿਉਂ ਮੰਨਦਾ, ਉਹਨੂੰ ਕਾਤਲ ਕਿਉਂ ਮਤਲਬ ਕਿਉਂ ਨਹੀਂ ਮੰਨਦਾ, ਉਸ ਅਟੈਕ ਦੇ ਲਈ ਜ਼ਿੰਮੇਵਾਰ ਕਿਉਂ ਨਹੀਂ ਮੰਨਦਾ, ਜਾਂ ਫਿਰ ਮਤਲਬ ਕਿ ਇਹ ਟਾਈਟਲ ਵਰਗਿਆਂ ਨੂੰ, ਕਮਲਨਾਥ ਵਰਗਿਆਂ ਨੂੰ ਕਿਉਂ ਨਾਲ ਚੁੱਕੀ ਫਿਰਦਾ, ਇਹ ਵੀ। ਸੋ ਪੈਰਲਰ ਇੱਕ ਬਹਿਸ ਵੀ ਬਰਾਬਰ ਚੱਲ ਰਹੀ ਹੈ, ਪਰ ਇਹ ਸਭ ਦੇ ਦਰਮਿਆਨ ਰਾਹੁਲ ਗਾਂਧੀ ਦੀ ਇੱਕ ਜਦੋਂ ਪੰਜਾਬ ਆਏ ਸੀ ਤਾਂ ਇੱਕ ਬੱਚੇ ਨਾਲ ਫੋਟੋ ਸੀ ਕਿ ਉਹ ਬੱਚੇ ਨੂੰ ਗੱਲ ਲਾ ਕੇ ਚੁੱਪ ਕਰਾ ਰਹੇ ਨੇ, ਇੱਕ ਬੱਚਾ ਰੋ ਰਿਹਾ ਸੀ, ਹੁਣ ਉਹ ਵੀਡੀਓ ਪੂਰੀ ਸਾਹਮਣੇ ਆ ਰਹੀ ਹੈ ਕਿ ਉਹ ਬੱਚੇ ਦੇ ਰੋਣ ਦਾ ਕਾਰਨ ਇਹ ਸੀ ਕਿ ਉਹ ਕਹਿੰਦਾ ਕਿ ਦੱਸਦਾ ਰਾਹੁਲ ਗਾਂਧੀ ਰੋ ਪਿਆ ਕਿ ਇਸ ਹੜ੍ਹ 'ਚ ਤਾਂ ਮੇਰਾ ਸਾਈਕਲ ਵੀ ਟੁੱਟ ਗਿਆ, ਤੇ ਕਹਿੰਦੇ ਰਾਹੁਲ ਗਾਂਧੀ ਨੇ ਕਿਹਾ ਕਿ ਲਿਆਓ ਸਾਈਕਲ ਦਿਖਾ, ਜਦੋਂ ਸਾਈਕਲ ਦੇਖਿਆ ਤਾਂ ਉਹ ਟੁੱਟ ਗਿਆ ਸੀਗਾ, ਤੇ ਰਾਹੁਲ ਗਾਂਧੀ ਨੇ ਅੱਜ ਉਹਨੂੰ ਜਵਾਕ ਨੂੰ ਸਾਈਕਲ ਭੇਜਿਆ ਤੇ ਉਹਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲ ਕੀਤੀ। ਸੋ ਪੈਰਲਲ ਇੱਕ ਆਹ ਵੀਡੀਓ ਵੀ ਚੱਲ ਪਈ ਕਿ ਦੇਖੋ ਜੀ ਰਾਹੁਲ ਗਾਂਧੀ ਨੇ ਸਾਈਕਲ ਭੇਜ ਕੇ ਪੰਜਾਬ ਦੇ ਇੱਕ ਜਵਾਕ ਨੂੰ ਖੁਸ਼ ਕੀਤਾ। ਸੋ ਇਹ ਮੁੱਦੇ ਭਖਦੇ ਰਹਿਣੇ ਨੇ, ਪਰ ਸ਼੍ਰੋਮਣੀ ਕਮੇਟੀ ਨੂੰ ਸਿਰੋਪਾਓ ਦੇ ਰੂਪ ਦੇ ਵਿੱਚ ਇੱਕ ਪੂਰਨ ਮਰਿਆਦਾ ਨੂੰ ਅਪਣਾਉਣ ਦੀ ਲੋੜ ਹੈ, ਜੋ ਮਰਿਆਦਾ ਹੈਗੀ ਹੈ
ਜੀ,
ਉਸ ਮਰਿਆਦਾ ਨੂੰ ਅਖਤਿਆਰ ਕਰਨ ਦੀ ਲੋੜ ਹੈ। ਇਹ ਨੀਗਾ ਕਿ ਜੋ ਉੱਪਰੋਂ ਆਕਾ ਦਾ ਹੁਕਮ ਆ ਗਿਆ ਤਾਂ ਕਿਹਨੂੰ ਦੇਣਾ, ਜੇ ਹੁਕਮ ਨਹੀਂ ਆਇਆ ਤਾਂ ਕਿਹਨੂੰ ਨਹੀਂ ਦੇਣਾ, ਇਸ ਦੀ ਬਜਾਏ ਸਿਧਾਂਤਕ ਤੌਰ ਤੇ ਜੋ ਸਿੱਖ ਮਰਿਆਦਾ ਉਹਦੀ ਪਾਲਣਾ ਕਰਨੀ ਚਾਹੀਦੀ, ਸਿਰੋਪਾਓ ਬਹੁਤ ਵੱਡਾ ਸਨਮਾਨ ਹੈ
ਜੀ। ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਸਤਿ ਸ਼੍ਰੀ ਅਕਾਲ।